ਜਿਹੜਾ ਆਪਾਂ ਇਹ ਕਹਿੰਦੇ ਹਾਂ ਨਾ ਕਿ ਗੁਣ ਗਾਵਾਂ ਦਿਨ ਰਾਤ, ਹੁਣ ਸਾਡੇ ਵਿੱਚ ਇੱਦਾਂ ਬਹੁਤ ਹੈ ਕਿ ਆਹ ਚੀਜ਼ ਪਸੰਦ ਹੈ, ਆਹ ਚੀਜ਼ ਨਹੀਂ ਪਸੰਦ, ਆਹ ਚੀਜ਼ ਪਸੰਦ ਹੈ, ਆਹ ਚੀਜ਼ ਨਹੀਂ ਪਸੰਦ। ਜਿਹੜਾ ਦਿਨ ਰਾਤ ਤੇਰੇ ਗੁਣ ਗਾਉਣ ਦਾ ਮਤਲਬ ਹੈ ਉੱਥੇ ਐਕਸੈਪਟੈਂਸ ਹੈ, ਐਕਸੈਪਟ। ਮੈਨੂੰ ਫੁੱਲ ਵੀ ਪ੍ਰਵਾਨ ਨੇ, ਮੈਨੂੰ ਕੰਡੇ ਵੀ ਪ੍ਰਵਾਨ। ਜੋ ਵੀ ਧਰਤੀ ਉੱਤੇ ਹੈ, ਜੋ ਮੈਨੂੰ ਅੱਖਾਂ ਨਾਲ ਦਿਸਦਾ ਹੈ, ਮੈਨੂੰ ਪ੍ਰਵਾਨ ਹੈ। ਮੈਂ ਮਨ ਕਰਕੇ ਤੇਰੇ ਗੁਣ ਗਾ ਰਿਹਾ। ਮੈਨੂੰ ਜੇ ਫੁੱਲ ਵੀ ਦਿਸਦਾ ਤਾਂ ਵੀ ਵਧੀਆ ਲੱਗ ਰਿਹਾ, ਇਹਦੀ ਵੀ ਲੋੜ ਹੈ। ਤੇ ਜੇ ਕੰਡੇ ਵੀ ਦਿਸ ਰਹੇ ਨੇ, ਇਹਦੀ ਵੀ ਕੁਦਰਤ ਦੇ ਵਿੱਚ ਲੋੜ ਹੈ। ਜੇ ਮੈਨੂੰ ਬੰਦਾ ਦਿਸੂ ਤੇ ਮੈਂ ਕਹੂੰ ਵਾਹ ਜੀ ਵਾਹ, ਇਹਦੀ ਵੀ ਦੁਨੀਆ 'ਚ ਲੋੜ ਹੈ, ਕੁਦਰਤ ਵਿੱਚ। ਤੇ ਜੇ ਮੈਨੂੰ ਕੁੱਤਾ ਦਿਸਦਾ ਹੈ, ਗਧਾ ਦਿਸਦਾ ਹੈ, ਛੋਟਾ ਜਿਹਾ ਗੰਦਗੀ ਦਾ ਕੀੜਾ ਵੀ ਦਿਸਦਾ ਹੈ, ਸੂਰ ਵੀ ਦਿਸਦਾ, ਤਾਂ ਵੀ ਮੈਂ ਕਹੂੰ ਵਾਹ ਬਈ ਵਾਹ, ਇਹਦੀ ਵੀ ਕੁਦਰਤ ਵਿੱਚ ਬੜੀ ਲੋੜ ਹੈ। ਜਿਵੇਂ ਜਿਵੇਂ ਕੁਦਰਤ ਵਿੱਚ ਲੋੜ ਸੀ, ਉਵੇਂ ਉਵੇਂ ਇੱਥੇ ਸਭ ਕੁਛ ਪੈਦਾ ਹੋਇਆ। ਜਾਂ ਆਪਾਂ ਸਿੱਧੇ ਸ਼ਬਦਾਂ ਵਿੱਚ ਕਹੀਏ ਵੀ ਕੁਝ ਵੀ ਇੱਥੇ ਫਾਲਤੂ ਨਹੀਂ ਹੈ, ਜੋ ਹੈ ਉਹ ਜ਼ਰੂਰੀ ਸੀ, ਉਹਦੀ ਲੋੜ ਸੀ, ਉਸੇ ਮੁਤਾਬਕ ਹੀ ਸਾਰਾ ਕੁਛ ਕੁਦਰਤ ਦੇ ਵਿੱਚ ਪੈਦਾ ਹੋਇਆ। ਹਰ ਰੰਗ ਕੁਦਰਤ ਦਾ ਬੜਾ ਕਮਾਲ ਦਾ ਹੈ। ਜਦੋਂ ਤੁਸੀਂ ਕਿਤੇ ਡਿਸਕਵਰੀ ਚੈਨਲ ਵੇਖਦੇ ਹੋ, ਜਿਨ੍ਹਾਂ ਚੈਨਲਾਂ ਦੇ ਉੱਤੇ ਕੁਦਰਤ ਨੂੰ ਖੋਲ ਖੋਲ ਕੇ ਸਮਝਾਇਆ ਜਾਂਦਾ ਹੈ, ਆਹ ਵੀ ਇੱਕ ਰੰਗ ਹੈ, ਆਹ ਵੀ ਇੱਕ ਰੰਗ ਹੈ, ਦੇਖੋ ਕਿਵੇਂ ਕਿਵੇਂ ਜੀਵ ਅੱਗੇ ਤੋਂ ਅੱਗੇ ਬੱਚੇ ਦੇ ਰਹੇ ਨੇ, ਕਿਵੇਂ ਕਿਵੇਂ ਪਾਲਦੇ ਨੇ, 12 ਘੰਟੇ ਇੱਕ ਮਾਦਾ ਆਂਡਿਆਂ ਉੱਤੇ ਬੈਠਦੀ ਹੈ, ਸੇਕਦੀ ਹੈ, ਫਿਰ 12 ਘੰਟੇ ਰਾਤ ਵੇਲੇ ਨਾਰਾ ਆ ਕੇ ਉਹਨਾਂ ਆਂਡਿਆਂ ਨੂੰ ਸੇਕਦਾ ਹੈ, ਉਹਦੇ ਉੱਤੇ ਬੈਠਦਾ ਹੈ। ਕਿਵੇਂ ਮੱਛੀਆਂ ਪੱਤੇ ਦੇ ਉੱਤੇ ਛਾਲ ਮਾਰ ਕੇ, ਏਦਾਂ ਛਾਲ ਮਾਰ ਕੇ ਆਂਡੇ ਦਿੰਦੀਆਂ, ਤੇ ਨਰ ਆਪਣੀ ਪੂਛ ਦੇ ਨਾਲ ਉਹਨਾਂ ਤੇ ਪਾਣੀ ਪਾਈ ਜਾਂਦਾ। ਫਿਰ ਜਦੋਂ ਉਹ ਬੱਚੇ ਬਣ ਜਾਂਦੇ ਨੇ, ਫਿਰ ਉਹ ਪੱਤੇ ਤੋਂ ਡਿੱਗਦੇ ਨੇ ਆਂਡੇ, ਉਹ ਬੱਚੇ ਬਣ ਕੇ ਥੱਲੇ ਡਿੱਗ ਪੈਂਦੇ ਨੇ ਆਪਣੇ ਆਪ। ਸੋ ਇਹ ਸਾਰੇ ਕੁਦਰਤ ਦੇ ਰੰਗ ਨੇ। ਇਹਨੂੰ ਆਪਾਂ ਕੁਦਰਤ ਦੇ ਰੰਗ ਵੀ ਕਹਿ ਸਕਦੇ ਹਾਂ, ਇਹਨੂੰ ਆਪਾਂ ਰੱਬੀ ਰੰਗ ਵੀ ਕਹਿ ਸਕਦੇ ਹਾਂ। ਬੜੇ ਤਰ੍ਹਾਂ ਦੇ ਰੰਗ, ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ, ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ ਕੁਦਰਤ ਦੇ ਵਿੱਚ ਹੋ ਰਹੇ ਨੇ, ਬੜੇ ਤਰ੍ਹਾਂ ਦੇ ਰੰਗ ਤਮਾਸ਼ੇ। ਸੋ ਇਸ ਕਰਕੇ ਜਿਹੜਾ ਗੁਣ ਗਾਵਾਂ ਦਿਨ ਰਾਤ ਹੈ ਨਾ, ਏਦਾਂ ਨਹੀਂ ਕਿ ਮੈਂ ਆਪਣੀ ਮਰਜ਼ੀ ਨਾਲ ਮੈਨੂੰ ਆਹ ਚੀਜ਼ ਵਧੀਆ ਲੱਗਦੀ ਹੈ ਤੇ ਮੈਂ ਗੁਣ ਗਾ ਰਿਹਾ, ਆਹ ਚੀਜ਼ ਮੈਨੂੰ ਘਟੀਆ ਲੱਗਦੀ ਹੈ, ਆਹ ਚੀਜ਼ ਮੈਨੂੰ ਵਧੀਆ ਲੱਗਦੀ। ਜਿਵੇਂ ਹੁਣ ਅੱਜ ਕੱਲ੍ਹ ਤੇ ਸਾਡੇ ਦਿਮਾਗ ਵਿੱਚ ਬੈਠਾ ਹੈ, ਅਸੀਂ ਸੂਰ ਨੂੰ ਵੇਖਦੇ ਹਾਂ ਨੱਕ ਚਾੜਨ ਲੱਗ ਜਾਂਦੇ, ਇਹ ਕੋਈ ਜਾਨਵਰ, ਆਹ ਇੱਦਾਂ, ਆਹ ਕੋਈ ਜੀਵ ਹੈ। ਸਾਡੇ ਦਿਮਾਗ ਵਿੱਚ ਉਹ ਜਿਹੜੀ ਇੱਕ ਭਰੀ ਹੋਈ ਹੈ ਚੀਜ਼ ਵੀ ਆਹ ਵਧੀਆ ਹੈ, ਆਹ ਘਟੀਆ, ਆਹ ਇੱਦਾਂ, ਆਹ ਇੱਦਾਂ, ਆਹ ਇੱਦਾਂ। ਪਰ ਜਿੰਨੇ ਵੀ ਕੁਦਰਤ ਦੇ ਰੰਗ ਨੇ, ਜਿੰਨਾ ਕੁਛ ਵੀ ਇੱਥੇ ਪੈਦਾ ਹੋਇਆ, ਕੁਛ ਵੀ ਫਾਲਤੂ ਪੈਦਾ ਨਹੀਂ ਹੋਇਆ, ਹਰ ਚੀਜ਼ ਨੂੰ ਇੱਕ ਨਜ਼ਰੀਏ ਨਾਲ, ਇੱਕ ਅੱਖ ਨਾਲ ਵੇਖਣਾ। ਜਿਹੜਾ, ਜੇ ਤੁਸੀਂ ਕੀੜੀਆਂ ਨੂੰ ਵੇਖੋਗੇ, ਜਿਹੜਾ ਕੀੜੀਆਂ ਦੀ ਆਪਸ ਵਿੱਚ ਬੌਂਡਿੰਗ ਹੈ, ਜਿੱਦਾਂ ਕੀੜੀਆਂ ਇੱਕ ਦੂਜੇ ਦੀ ਮਦਦ ਕਰਦੀਆਂ, ਜਿੱਦਾਂ ਉਹ ਆਪਣੇ ਸਰੀਰ ਦਾ ਪੁਲ ਬਣਾ ਲੈਂਦੀਆਂ, ਜਿੱਦਾਂ ਉਹ ਕੀੜੀਆਂ ਇੱਕ ਦੂਜੇ ਦੀ ਮਦਦ ਕਰ ਕਰਕੇ ਸਰਵਾਈਵ ਕਰਦੀਆਂ, ਇੱਦਾਂ ਤੇ ਕੋਈ ਜੀਵ ਵੀ ਨਹੀਂ ਕਰਦਾ। ਸੋ ਇਹ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਗੁਣ ਗਾਉਣ ਦਾ ਮਤਲਬ ਸਾਰੀ ਕੁਦਰਤ ਦੇ ਰੰਗਾਂ ਨੂੰ ਵੇਖਣਾ। ਹੁਣ ਕੁਦਰਤ ਸਾਡੇ ਮਨ ਦਿਮਾਗ ਵਿੱਚ ਕੀ ਹੈ, ਪਹਾੜਾਂ ਤੇ ਗਏ ਬੱਲੇ ਬੱਲੇ, ਕਿਆ ਕੁਦਰਤ ਹੈ। ਜਿਹੜੇ ਤੇਰੇ ਘਰ ਚਿੜੀਆਂ ਨੇ ਆਂਡੇ ਦਿੱਤੇ ਆ ਉਹ ਵੀ ਤੇ ਕੁਦਰਤ ਸੀ। ਨਿੱਕੇ ਨਿੱਕੇ ਜੀਵ ਜਿਹੜੇ ਪੈਦਾ ਹੋ ਰਹੇ ਆ, ਕਿਵੇਂ ਬਣਦੇ ਕਿਵੇਂ ਪੈਦਾ ਹੁੰਦੇ ਆ, ਇਹ ਵੀ ਤੇ ਕੁਦਰਤ ਹੈ ਨਾ। ਸੋ ਬੜੇ ਜਿਹੜੇ ਰੰਗ ਨੇ ਕੁਦਰਤ ਦੇ ਹਨ, ਤੇ ਹਰ ਵੇਲੇ ਆਪਣੇ ਮਨ ਨੂੰ ਇਹਨਾਂ ਨਿੱਕੇ ਨਿੱਕੇ ਰੰਗਾਂ ਦੇ ਵਿੱਚ ਲਾ ਕੇ ਰੱਖਣਾ, ਤੇ ਹੈਰਾਨ ਹੋਵੋਗੇ ਜਦੋਂ ਤੁਸੀਂ ਇੱਕ ਇੱਕ ਚੀਜ਼ ਨੂੰ ਵੇਖੋਗੇ ਮਨ ਨੂੰ ਇੱਕ ਮਸਤੀ ਚੜੇਗੀ, ਇੱਕ ਖੇੜਾ ਹੁੰਦਾ, ਵਾਹ ਜੀ ਵਾਹ, ਆਹ ਵੀ ਕਿਆ ਬਾਤ ਹੈ, ਕਿਆ ਰੰਗ ਹੈ, ਵਾਹ ਮੇਰੇ ਸਾਹਿਬਾ ਵਾਹ, ਆਹ ਕਿੰਨਾ ਪਿਆਰਾ ਰੰਗ ਕੁਦਰਤ ਦਾ ਵੇਖਿਆ, ਆ ਨਿੱਕੇ ਨਿੱਕੇ ਜੀਵਾਂ ਨੂੰ ਵੇਖਿਆ। ਕਈ ਤਰ੍ਹਾਂ ਦੇ ਰੰਗ ਜਦੋਂ ਤੁਸੀਂ ਕੁਦਰਤ ਦੇ ਵੇਖੋਗੇ ਆਪਣੇ ਆਪ ਵਿੱਚ ਇੱਕ ਆਨੰਦ ਆਏਗਾ, ਆਪਣੇ ਆਪ ਵਿੱਚ ਇੱਕ ਖੁਸ਼ੀ ਆਏਗੀ, ਆਪਣੇ ਆਪ ਵਿੱਚ ਇੱਕ ਮਸਤੀ ਆਏਗੀ। ਸੋ ਕੁਦਰਤ ਦੇ ਜਿਹੜੇ ਰੰਗ ਨੇ ਤਮਾਸ਼ੇ ਨੇ ਉਹਨਾਂ ਨੂੰ ਇਸ ਤਰੀਕੇ ਸਿਰ ਵੇਖਣਾ ਤੇ ਆਪਣੇ ਆਪ ਵਿੱਚ ਮਸਤ ਰਹਿਣਾ। ਹਰ ਜੀਵ ਦੀ ਆਪਣੀ ਇੱਕ ਸਟੋਰੀ ਹੈ। ਕਈ ਵਾਰੀ ਸਫ਼ਰ ਕਰੀਦਾ ਹੈ ਗੱਡੀ ਵਿੱਚ, ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਗੱਡੀ ਵਿੱਚ ਬੈਠਾ ਆਪਣਾ ਫੋਨ ਮੈਂ ਨਾ ਚਲਾਵਾਂ। ਹੁਣ ਕਈ ਵਾਰੀ ਗੱਡੀ 'ਚ ਵੇਖੋਗੇ ਤੇ ਫੋਨ ਜੇ ਵੇਖਦੇ ਰਹੋਗੇ ਤੇ ਤੁਹਾਨੂੰ ਬਾਹਰ ਦੇ ਰੰਗ ਤਮਾਸ਼ੇ ਦਿਸਦੇ ਨਹੀਂ। ਜਿੰਨੇ ਬੰਦੇ ਹੁੰਦੇ ਨੇ ਓਨੀਆਂ ਹੀ ਬੰਦਿਆਂ ਦੀਆਂ ਸਟੋਰੀਆਂ ਨੇ। ਕੋਈ ਖੇਤ ਜਾ ਰਿਹਾ, ਕੋਈ ਆ ਰਿਹਾ, ਕਿਸੇ ਦੇ ਦੁੱਧ ਵਾਲੀ ਕਿੰਨੀ ਟੰਗੀ ਹੁੰਦੀ ਹੈ, ਕਿਸੇ ਦੇ ਥੋੜੇ ਜਿਹੇ ਕੇਲੇ ਲੈ ਕੇ ਟੰਗੇ ਹੁੰਦੇ ਨੇ, ਕੋਈ ਸਬਜ਼ੀ ਲੈ ਕੇ ਜਾ ਰਿਹਾ ਹੁੰਦਾ, ਕਿਸੇ ਦਾ ਝੋਲਾ ਹੱਥ 'ਚ ਫੜਿਆ ਹੁੰਦਾ, ਕੋਈ ਨੰਗੇ ਪੈਰੀ ਤੁਰਿਆ ਜਾਂਦਾ, ਕੋਈ ਘਰ ਵਾਲੀ ਨੂੰ ਮੋਟਰਸਾਈਕਲ ਤੇ ਲਿਜਾ ਰਿਹਾ, ਕਿਸੇ ਨੇ ਬੱਚਾ ਅੱਗੇ ਬਿਠਾਇਆ, ਕਿਸੇ ਨੇ ਬੱਚਾ ਪਿੱਛੇ ਬਿਠਾਇਆ। ਬੜੇ ਤਰ੍ਹਾਂ ਦੇ ਰੰਗ ਨੇ ਕੁਦਰਤ ਦੇ, ਜਿੰਨੇ ਬੰਦੇ ਨੇ ਓਨੀਆਂ ਹੀ ਸਟੋਰੀਆਂ ਨੇ। ਕੋਈ ਘਬਰਾਇਆ ਹੋਇਆ, ਕੋਈ ਖੁਸ਼ ਖੁਸ਼ ਹੈ, ਕੋਈ ਮਸਤ ਮਸਤ ਹੈ, ਕੋਈ ਖਿੜਿਆ ਖਿੜਿਆ ਹੈ, ਕੋਈ ਪਰੇਸ਼ਾਨ ਹੈ, ਕੋਈ ਇਰੀਟੇਟ ਹੈ, ਕੋਈ ਖਿਜਿਆ ਖਿਜਿਆ। ਹਰ ਬੰਦੇ ਦੀ ਆਪਣੀ ਇੱਕ ਸਟੋਰੀ ਹੈ, ਤੇ ਇਸੇ ਤਰ੍ਹਾਂ ਹਰ ਜੀਵ ਦੀ ਆਪਣੀ ਇੱਕ ਸਟੋਰੀ ਹੁੰਦੀ ਹੈ। ਜਿੰਨੇ ਜੀਵ ਨੇ ਹਰ ਜੀਵ ਦੀ ਆਪਣੀ ਇੱਕ ਸਟੋਰੀ ਹੁੰਦੀ ਹੈ। ਨਿੱਕੇ ਨਿੱਕੇ ਜੀਵ ਤੁਸੀਂ ਵੇਖੋਗੇ, ਅੱਛਾ ਵੀ ਇਹ ਜੋੜਾ ਹੈ, ਇਹ ਫਿਰ ਕਿਵੇਂ ਵੇਖੋ ਤੁਸੀਂ ਬੱਚੇ ਪਾਲਦੇ ਨੇ, ਕਿਵੇਂ ਇਹ ਅੱਗੇ ਸਰਵਾਈਵ ਕਰਨਗੇ, ਕਿਵੇਂ ਇਹ ਆਲਣਾ ਬਣਾਉਂਦੇ ਨੇ। ਹਰ ਇੱਕ ਦੀ ਇੱਕ ਸਟੋਰੀ ਹੈ। ਜਿਵੇਂ ਬੰਦਾ ਮੂਵੀ ਵੇਖਦਾ ਨਾ, ਥੀਏਟਰ ਵਿੱਚ ਜਾ ਕੇ ਬੰਦਾ ਮੂਵੀ ਵੇਖਦਾ, ਉਵੇਂ ਤੁਸੀਂ ਇਹਨਾਂ ਨੂੰ ਵੇਖੋ। ਹੁਣ ਤੁਹਾਨੂੰ ਇੱਕ ਡਿਸਕਵਰੀ ਵਾਲੇ ਚੈਨਲ ਵਾਲਿਆਂ ਨੇ ਵਿਖਾਇਆ ਵੀ ਆਹ ਵੇਖੋ ਜੀ, ਏਦਾਂ ਆ ਜੀਵ ਬੱਚੇ ਦੇ ਰਹੇ ਨੇ, ਏਦਾਂ ਕਰਦੇ ਨੇ, ਏਦਾਂ ਕਰਦੇ ਨੇ, ਏਦਾਂ। ਹੁਣ ਆਪਣੀਆਂ ਅੱਖਾਂ ਨਾਲ ਵੀ ਵੇਖਿਆ ਜਾ ਸਕਦਾ, ਜ਼ਰੂਰੀ ਥੋੜ੍ਹਾ ਵੀ ਉਹ ਡਾਇਰੈਕਟਰ ਹੀ ਵਿਖਾਉਣਗੇ ਕਿ ਮੂਵੀਆਂ ਦੇ ਡਾਇਰੈਕਟਰ ਹੀ ਸਾਨੂੰ ਵਿਖਾਉਣਗੇ। ਜੇ ਤੁਸੀਂ ਆਪ ਵੀ ਵੇਖੋਗੇ ਤੇ ਬੜੀਆਂ ਸਟੋਰੀਆਂ ਚੱਲ ਰਹੀਆਂ ਸਮਾਜ ਵਿੱਚ, ਦੁਨੀਆਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਟੋਰੀਆਂ ਇੱਥੇ ਚੱਲ ਰਹੀਆਂ, ਤੇ ਹਰ ਤਰ੍ਹਾਂ ਦੇ ਰੰਗ ਨੂੰ ਬੜੀ ਸ਼ਿੱਦਤ ਨਾਲ, ਬੜੇ ਚਾਅ ਨਾਲ ਵੇਖਣਾ, ਤੇ ਫਿਰ ਮਸਤ ਹੋਣਾ ਵੇਖ ਵੇਖ ਵੀ ਵਾਹ ਮੇਰੇ ਸਾਹਿਬਾ ਵਾਹ, ਆਹ ਵੀ ਕਿਆ ਕਮਾਲ ਦੀ ਖੇਡ ਹੈ, ਵਾਹ ਵੀ ਕਿਆ ਕਮਾਲ ਦੀ ਖੇਡ ਹੈ, ਆਹ ਵੀ ਕਿਆ ਕਮਾਲ ਦੀ ਖੇਡ ਹੈ। ਮਨ ਹਰ ਵੇਲੇ ਏਦਾਂ ਖਿੜਿਆ ਖਿੜਿਆ ਰਵੇ, ਪਰ ਹੁਣ ਤੇ ਹੈ ਹੀ ਨਹੀਂ, ਨਾ ਕਿਸੇ ਦਾ ਧਿਆਨ ਹੈ, ਨਾ ਕੋਈ ਵੇਖਦਾ ਹੈ। ਨਹੀਂ ਤੇ ਸਵੇਰੇ ਸਵੇਰੇ ਉੱਠ ਕੇ ਨਾ, ਇੱਕ ਵਾਰ ਮੈਂ ਆਯੁਰਵੇਦਾ ਦੇ ਉੱਥੇ ਬੈਂਗਲੌਰ ਜਾਣਾ ਸੀ ਡਾਕਟਰਾਂ ਦੇ ਕੋਲ, ਤੇ ਮੈਂ ਉਹਨਾਂ ਨਾਲ ਗੱਲ ਕੀਤੀ ਜੀ, ਮੈਂ ਕਿਹਾ ਮੈਂ ਤੁਹਾਡੇ ਕੋਲ ਇਲਾਜ ਕਰਾਉਣ ਆਉਣਾ। ਮੈਨੂੰ ਕਹਿੰਦੇ ਜੀ ਤੁਸੀਂ ਆਪਣਾ ਤੁਹਾਡਾ ਰੂਟੀਨ ਕੀ ਹੈ, ਉੱਠਿਆ ਕਿੰਨੇ ਵਜੇ ਜਾਂਦਾ, ਸੁੱਤਾ ਕਿੰਨੇ ਵਜੇ ਜਾਂਦਾ। ਹੁਣ ਦੀਵਾਨ ਚੱਲਦੇ ਸੀ ਉਦੋਂ, ਤੇ ਮੈਂ ਰੋਜ਼ ਰਾਤ ਨੂੰ 2 ਵਜੇ ਵਾਪਸ ਆਉਣਾ ਦੀਵਾਨ ਤੋਂ, ਕਈ ਵਾਰੀ 3 ਵਜੇ ਵਾਪਸ ਆਉਣਾ, ਕਈ ਵਾਰੀ ਸਵੇਰ ਦੇ 5 ਵਜ ਜਾਂਦੇ ਸੀ। ਮਤਲਬ 2 ਵਜੇ ਤੋਂ ਪਹਿਲਾਂ ਤੇ ਕਦੇ ਆਏ ਹੀ ਨਹੀਂ ਪਰਮੇਸ਼ਰ ਦੁਆਰ। ਸਾਰੀ ਰਾਤ ਸਫ਼ਰ, ਸਾਰਾ ਦਿਨ ਸਫ਼ਰ, ਰਾਜਸਥਾਨ ਤੋਂ ਦੀਵਾਨ ਲਾ ਕੇ ਚੱਲੇ ਹਾਂ, ਸਵੇਰ ਦੇ 4 ਵਜ ਗਏ। ਮੈਂ ਕਿਹਾ ਜੀ ਅਸੀਂ ਤੇ 4 ਵਜ ਜਾਂਦੇ ਸਾਨੂੰ ਤੇ, ਉਸ ਤੋਂ ਬਾਅਦ ਫਿਰ ਕਈ ਵਾਰੀ ਆ ਕੇ ਆਰਾਮ ਕਰੀਦਾ, ਤੇ 10 ਵਜੇ ਵੀ ਕਈ ਵਾਰੀ ਉੱਠਣਾ ਪੈਂਦਾ, ਕਈ ਵਾਰੀ 9 ਵਜੇ ਵੀ ਉੱਠਣਾ ਪੈਂਦਾ। ਮਜਬੂਰੀ ਇੱਦਾਂ ਦੀ ਹੈ ਵੀ ਸਾਰੀ ਰਾਤ ਤੇ ਸਫ਼ਰ 'ਚ ਲੰਘ ਜਾਂਦੀ, ਸੜਕਾਂ 'ਤੇ ਹੀ ਲੰਘ ਜਾਂਦੀ। ਬਾਣੀ ਪੜ੍ਹਦੇ ਹੀ ਹਾਂ ਵੀ ਉੱਥੇ ਉੱਥੇ ਦੀਵਾਨ ਲਾ ਕੇ ਆਏ ਹੁੰਦੇ ਹਾਂ, ਅਗਲੇ ਦਿਨ ਫਿਰ ਦੀਵਾਨ 'ਤੇ ਜਾਣਾ ਹੁੰਦਾ। ਮੈਨੂੰ ਉਹ ਵੈਦ ਨੇ ਕਿਹਾ ਉਹ ਕਹਿੰਦੇ ਜੀ ਜੇ ਤੁਸੀਂ 4 ਵਜੇ ਉੱਠ ਸਕਦੇ ਐ ਫਿਰ ਤੁਸੀਂ ਮੇਰੇ ਕੋਲ ਆਇਓ, ਨਹੀਂ ਤੇ ਨਾ ਆਇਓ। ਮੈਂ ਕਿਹਾ ਮੈਂ ਰਹਿੰਦਾ ਹੀ ਜਾਗਦਾ, ਮੈਂ 4 ਵਜੇ ਨਾ ਸੋਇਆ ਕਰੂੰ, ਮੈਂ ਤੇ ਵੈਸੇ ਹੀ ਜਾਗਦਾ ਹੀ ਹੁੰਦਾ 4 ਵਜੇ ਤੱਕ, ਤੂੰ ਮੈਨੂੰ ਦੱਸ ਵੀ ਕਰਨਾ ਕੀ ਹੈ, ਵੀ ਮੈਂ 2 ਘੰਟੇ ਹੋਰ ਜਾਗ ਲਿਆ ਕਰੂੰ, ਮੈਂ ਸੋਇਆ ਨਾ ਕਰੂੰ 4 ਵਜੇ, ਆਪਾਂ ਜਾਗਦੇ ਹੀ ਰਿਹਾ ਕਰਾਂਗੇ। ਉਹ ਕਹਿੰਦਾ ਨਾ 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 ਨਾ, ਸਿੱਧਾ ਹਿਸਾਬ ਇਹ ਹੈ ਵੀ 9:30 ਸੌਣਾ ਪੈਣਾ, 4 ਉੱਠਣਾ ਪੈਣਾ। ਮੈਂ ਕਿਹਾ 9:30 ਵਜੇ ਦੀਵਾਨ ਲਾਣਾ ਹੁੰਦਾ, ਮੈਂ ਦੀਵਾਨ ਲਾਣੇ ਨੇ ਕਿ ਮੈਂ ਸਿਹਤ ਹੀ ਠੀਕ ਕਰਨੀ। ਉਹਨੇ ਸਿੱਧੇ ਹੱਥ ਖੜੇ ਕਰਤੇ, ਕਹਿੰਦਾ ਮੇਰੇ ਕੋਲ ਨਾ ਆਇਓ, ਜੇ 9:30 ਸੌ ਸਕਦੇ ਹੋ 4 ਵਜੇ ਉੱਠ ਸਕਦੇ ਹੋ ਫਿਰ ਆਇਓ, ਨਹੀਂ ਤੇ ਨਾ ਆਇਓ। ਡਾਕਟਰ ਨੇ ਵੈਦ ਨੇ ਸਿੱਧਾ ਹੀ ਕਹਿ ਦਿੱਤਾ, ਸਿੱਧਾ ਹੀ ਕਹਿੰਦਾ ਕੋਈ ਫਾਇਦਾ ਨਹੀਂ ਪੈਸੇ ਖਰਚਣ ਦਾ, 50-60 ਹਜ਼ਾਰ ਰੁਪਈਆ ਦਵਾਈ ਤੇ ਲੱਗਣਾ ਸੀ। ਤੇ ਮੈਂ ਸੋਚਾਂ ਵੀ ਇਹਦਾ ਹੱਲ ਹੁਣ ਕੀ ਕਰੀਏ। ਅਖੀਰ ਅਸੀਂ ਫੈਸਲਾ ਕੀਤਾ ਵੀ ਦੀਵਾਨ ਤੇ ਲੱਗਦੇ ਹੀ ਰਹਿਣੇ ਹੈ, ਵੀ ਛੱਡੋ ਸਿਹਤ ਪਹਿਲਾਂ ਠੀਕ ਕਰ ਲਓ। ਤੇ ਮੈਂ ਟਾਈਮਿੰਗ ਆਪਣੀ ਠੀਕ ਕੀਤੀ, ਉਹਨੇ ਨੂੰ ਬਾਅਦ ਵਿੱਚ ਕੋਰੋਨਾ ਆ ਗਿਆ, ਫਿਰ ਲੱਗਿਆ ਵੀ ਹੁਣ ਮੌਕਾ ਹੈ, ਦੀਵਾਨ ਵੀ ਬੰਦ ਕਰਤੇ। ਫਿਰ ਮੈਂ ਉਹਨਾਂ ਕੋਲ ਗਿਆ, ਵੈਦ ਕੋਲ ਮਿਲਣ ਗਿਆ, ਤੇ ਉਹਨਾਂ ਨੇ ਮੈਨੂੰ ਕਿਹਾ ਕਿ 4 ਵਜੇ ਤੁਸੀਂ ਉੱਠਣਾ ਹੈ, ਬਹਿਣਾ ਹੈ ਬਾਹਰੇ। ਤੇ ਮੈਂ ਵੇਖਿਆ ਉਦੋਂ ਤੋਂ ਲੈ ਕੇ ਉਹ ਜਿਹੜਾ ਮਾਹੌਲ ਹੁੰਦਾ ਨਾ ਸਵੇਰ ਦਾ, ਤੁਸੀਂ 4:30 ਵਜੇ 5 ਵਜੇ ਛੱਤ ਦੇ ਉੱਤੇ ਜਾ ਕੇ ਬੈਠ ਜਾਓ, ਤੇ ਸਾਡੇ ਪਿੱਛੇ ਬਾਗ ਹੈ ਮੇਰੀ ਕੋਠੀ ਦੇ ਪਿਛਲੇ ਪਾਸੇ, ਮਕਾਨ ਦੇ ਪਿਛਲੇ ਪਾਸੇ ਬਾਗ ਹੈ ਜਿੱਥੇ ਮੇਰੀ ਰਿਹਾਇਸ਼ ਹੈ। ਮੈਂ ਹੈਰਾਨ ਹੋ ਜਾਂਦਾ ਸੀ, ਮੇਰੇ ਤੋਂ ਇੰਨੇ ਜਾਨਵਰ ਗਿਣੇ ਨਹੀਂ ਸੀ ਜਾਂਦੇ ਵੀ ਇੰਨਾ ਬਗਲਾ ਇਹਦੇ 'ਚ ਰਹਿੰਦਾ, ਇੰਨੇ ਤਰ੍ਹਾਂ ਦੇ ਜਾਨਵਰ ਰਹਿੰਦੇ ਨੇ। ਉਹ ਜਦੋਂ ਉਹਨਾਂ ਨੇ 5:30 ਵਜੇ 6 ਵਜੇ ਨਿਕਲਣਾ, ਲੈਣਾ ਹੀ ਲੱਗ ਜਾਣੀ ਹੈ, ਫਿਰ ਉਹਨਾਂ ਨੇ ਆਲੇ ਦੁਆਲੇ ਚੋਗ ਚੁਗਣ ਜਾਣਾ, ਇੰਨਾ ਜ਼ਿਆਦਾ ਨਜ਼ਾਰਾ ਆਇਆ ਕਰੇ। ਉਧਰੋਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸਵੇਰ ਵੇਲੇ, ਹੁੰਦਾ ਅੱਜ ਵੀ ਇੱਦਾਂ ਹੀ ਹੈ, ਸਵੇਰੇ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਊ, ਤੇ ਉਸ ਵੇਲੇ ਉਧਰਲੇ ਪਾਸੇ ਜਦੋਂ ਉਹ ਪੰਛੀ ਉੱਡਦੇ ਨੇ, ਚੋਗ ਚੁਗਣ ਜਾਂਦੇ ਨੇ, 2-2.5 ਘੰਟੇ ਚੋਗ ਚੁਗ ਕੇ ਫਿਰ ਵਾਪਸ ਆਪਣਿਆਂ ਆਲਣਿਆਂ ਵਿੱਚ ਆਉਂਦੇ ਨੇ, ਉਹ ਮਾਹੌਲ ਨੂੰ ਵੇਖ ਕੇ ਤੇ ਉਧਰੋਂ ਬਾਣੀ ਨੂੰ ਪੜ ਸੁਣਦੇ ਆ, ਉਧਰੋਂ ਬਾਣੀ ਚੱਲਦੀ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮੈਂ ਕਹਿੰਦਾ ਕਿਹੜੇ ਸਵਰਗ ਦੀ ਤੁਸੀਂ ਗੱਲ ਕਰਦੇ ਆ, ਵੀ ਸਵਰਗ ਸਵਰਗ ਤੇ ਤੇਰੇ ਕੋਠੇ ਤੇ ਹੀ ਹੈ, ਸਵੇਰੇ ਚੜ੍ਹ ਕੇ ਵੇਖੀਏ, ਸਵੇਰੇ ਉੱਠੋ ਤੇ ਸਹੀ, 4:30-5 ਵਜੇ ਜਦੋਂ ਸੂਰਜ ਚੜ੍ਹੇ ਤੂੰ ਉੱਤੇ ਬੈਠਾ ਉਵੇਂ ਛੱਤ ਤੇ, ਨਾ ਉਦੋਂ ਮੱਖੀ ਹੁੰਦੀ ਹੈ ਨਾ ਕੋਈ ਮੱਛਰ ਹੁੰਦਾ ਹੈ, ਉਸ ਵੇਲੇ ਤੂੰ ਸਵੇਰੇ ਸਵੇਰੇ ਬਹਿ ਜਾ। ਇੰਨਾ ਜ਼ਿਆਦਾ ਨਜ਼ਾਰਾ ਆਉਂਦਾ ਹੈ, ਉਹ ਮਾਹੌਲ ਕਿਹੋ ਜਿਹਾ ਦੱਸਿਆ ਹੀ ਨਹੀਂ ਜਾ ਸਕਦਾ। ਤੂੰ ਕਹਿੰਦਾ ਮੈਂ ਬੜੇ ਖਾੜੇ ਸੁਣੇ, ਮੈਂ ਬੜੇ ਗਾਉਣ ਵਾਲੇ ਸੁਣੇ, ਮੈਂ ਬੜੇ ਕੀਰਤਨ ਸੁਣੇ, ਦਾਅਵੇ ਨਾਲ ਇਹ ਗੱਲ ਕਹਿ ਸਕਦਾ ਵੀ ਇਹ ਨਹੀਂ, ਉੱਠਣ ਸਾਰੀ ਕਲੇਸ਼ ਪਾ ਕੇ ਬਹਿ ਗਿਆ, ਬਾਕੀ ਨਹੀਂ ਉੱਠ ਰਹੇ, ਸਾਰੇ ਸੁੱਤੇ ਪਏ ਐ, ਮੈਂ ਇਕੱਲਾ ਹੀ ਝੱਲਾ ਜਿਹਾ ਹੋਇਆ ਤੁਰਿਆ ਫਿਰਦਾ, ਮੈਨੂੰ ਚਾਹ ਬਣਾਉਣੀ ਪੈ ਗਈ, ਸਵੇਰੇ ਗੁੱਸਾ ਚਾੜੀ ਫਿਰੇ ਕਿਤੇ, ਫਿਰ ਨਹੀਂ ਫਾਇਦਾ ਕੋਈ, ਅੱਗ ਲਾ ਕੇ ਬਹਿ ਗਿਆ ਆਪਣੇ ਅੰਦਰ ਨੂੰ, ਇਹ ਨਾ ਕੰਮ ਕਰੀ। ਸਵੇਰੇ ਸਵੇਰੇ ਉੱਠ ਜਾਈ ਤੇ ਛੱਤ ਦੇ ਉੱਤੇ ਲਾ ਕੇ ਚੌਂਕੜਾ ਬੈਠੀ ਤੇ ਆਲੇ ਦੁਆਲੇ ਦੇ ਰੰਗ ਤਮਾਸ਼ੇ, ਅੱਖਾਂ ਖੋਲ ਕੇ ਜਦੋਂ ਵੇਖੋਗੇ ਐ ਲੱਗਣਾ ਵੀ ਏਦੂ ਵਧੀਆ ਸਵਰਗੀ ਕੋਈ ਨਹੀਂ, ਇੰਨਾ ਨਜ਼ਾਰਾ ਆਉਂਦਾ। ਨੇੜੇ ਨੇੜੇ ਸਾਡੇ ਪੰਜਾਬ ਦੇ ਵਿੱਚ ਤੇ ਸਪੀਕਰ ਲੱਗੇ ਹੁੰਦੇ ਐ, ਬਾਣੀ ਪਾਠ ਚੱਲਦਾ ਹੁੰਦਾ, ਗੁਰਦੁਆਰੇ ਵਿੱਚ ਭਾਈ ਬੋਲਦਾ ਹੁੰਦਾ, ਕਿਧਰੇ ਮੰਦਰਾਂ ਦੀਆਂ ਟੱਲੀਆਂ ਖੜਕਦੀਆਂ ਹੁੰਦੀਆਂ, ਤੇ ਸਵੇਰੇ ਸਵੇਰੇ ਉਹ ਜਿਹੜਾ ਚਿੜੀਆਂ ਦਾ ਬੋਲਣਾ, ਚਿੜੀਆਂ ਦੀ ਜਿਹੜੀ ਆਵਾਜ਼ ਹੈ, ਜਿਹੜਾ ਉਹ ਇੱਕ ਮਾਹੌਲ ਹੁੰਦਾ, ਉਹਦੇ ਵਰਗਾ ਤੇ ਨਜ਼ਾਰਾ ਹੀ ਕੋਈ ਨਹੀਂ।